ਆਖੋ ਸਤਨਾਮ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ
ਜੋ ਕਰ ਸੇਵਮ ਸੰਦਨ ਕੀ ਕਰ
ਆਤਮਕ ਜੀਵਨ ਕੀ ਸੇਵਾ ਹੈ ਜਦੋਂ ਸੇਵਾ ਵਿੱਚ ਸਿਮਰਨ ਮਿਲੇਗਾ ਨਾਲ ਅਵਸਥਾ ਉੱਚੀ ਹੋਵੇਗੀ ਫਿਰ ਚੇਤੇ ਰੱਖਿਓ ਸੇਵਾ ਭਾਰ ਥਕਾਵਟ ਨਹੀਂ ਬਣੇਗੀ ਸੇਵਾ ਅੰਦਰ ਦਾ ਖੇੜਾ ਬਣ ਜਾਏਗੀ ਬਾਬਾ ਅਮਰਦਾਸ ਜਿਸ ਦਿਨ ਆਏ 60 ਸਾਲ ਦੇ ਨੇ ਬਜ਼ੁਰਗ ਨੇ ਤੇ ਉਹਨਾਂ ਗੁਰੂ ਗ੍ਰੰਥ ਸਾਹਿਬ ਚ ਇਹ ਸਲੋਕ ਵੀ ਲਿਖ ਦਿੱਤਾ ਕਿ ਕਦੀ ਵੀ ਬੁਢੇਪਾ ਵੇਖ ਕੇ ਡਰ ਕੇ ਮਤ ਕਿਹੋ ਕਿ ਮੈਂ ਇਸ ਉਮਰ ਵਿਚ ਸੇਵਾ ਤੇ ਸਿਮਰਨ ਨਹੀਂ ਕਰ ਸਕਦਾ ਤੁਸੀਂ ਇੱਕ ਵਾਰ ਚੱਲੋ ਤਾਂ ਸਹੀ ਤੁਹਾਡੇ ਅੰਤਲੇ ਸਵਾਸ ਵਿਚ ਵੀ ਗੁਰੂ ਕਿਰਪਾ ਕਰਕੇ ਰੰਗ ਭਰਦਾ ਹੈ ਬਾਬਾ ਫਰੀਦ ਦਾ ਬਚਨ ਹੈ ਕਿਉਂਕਿ ਬਾਬਾ ਸਾਹਿਬ ਨੇ ਜਵਾਨੀ ਤੇ ਬਹੁਤ ਜ਼ੋਰ ਦਿੱਤਾ ਕਿ ਜਵਾਨੀ ਨੂੰ ਸਾਂਭੋ ਜੋਬਨ ਜਾਂਦੇ ਨਾ ਡਰਾਂ ਜੇ ਸ਼ਹਿ ਫਰੀਦ ਨਾ ਜਾਏ ਫਰੀਦਾ ਕਿੱਤੀ ਜੋਬਨ ਪ੍ਰੀਤ ਬਿਨ ਸੁੱਕ ਗਏ ਕਮਲਾਏ ਉਹਨਾਂ ਦਾ ਸ਼ਬਦ ਹੈ ਕਾਲੀ ਜਿਨੀ ਨਾ ਰਾਵਿਓ ਧੌਲੀ ਰਾਵੈ ਕੋਏ ਕਾਲੀ ਮੀਨਸ ਜਦੋਂ ਅਜੇ ਜਵਾਨੀ ਹੈ ਜਿਸ ਬੰਦੇ ਨੇ ਜਵਾਨੀ ਦੇ ਦਿਨਾਂ ਚ ਸੇਵਾ ਸਿਮਰਨ ਬੰਦਗੀ ਨਹੀਂ ਕੀਤੀ ਉਹ ਬੁਢੇਕੇ ਬੁਢੇਪੇ ਵਿਚ ਕੀ ਕਰੇਗਾ ਕਾਲੀ ਜਿਨੀ ਨਾ ਰਾਵਿਓ ਧੌਲੀ ਰਾਵੈ ਕੋਏ ਕਰ ਸਾਈ ਸੋ ਪਿਰਖੜੀ ਰੰਗ ਨਵੇਲਾ ਹੋਏ ਅੱਗੇ ਗੁਰੂ ਅਮਰਦਾਸ ਕਹਿੰਦੇ ਨੇ ਮਹੱਲਾ ਤੀਜਾ ਕਾਲੀ ਧੌਲੀ ਸਾਹਿਬ ਸਦਾ ਹੈ ਜੇ ਕੋ ਚਿੱਤ ਕਰੇ ਆਪਣਾ ਲਾਇਆ ਪਿਰਮ ਨ ਲੱਗੀ ਜੇ ਲੋਚੈ ਸਭ ਕੋਏ ਤੇ ਪਿਰਮ ਪਿਆਲਾ ਖਸਮ ਕਾ ਜੈ ਭਾਵੈ ਤੈ ਦੇ ਉਹਨਾਂ ਸ਼ਲੋਕ ਦੀ ਵਿਆਖਿਆ ਕੀਤੀ ਠੀਕ ਹੈ ਬੁਢੇਪਾ ਨਿਰਬਲਤਾ ਹੀ ਪੈਦਾ ਕਰਦਾ ਬੁਢੇਪਾ ਕਮਜ਼ੋਰੀ ਪੈਦਾ ਕਰਦਾ ਬੁਢੇਪਾ ਸਾਡੇ ਇੰਦਰੀਆਂ ਤੇ ਭਾਰੂ ਹੋ ਜਾਂਦਾ ਜਵਾਨੀ ਕਿਸੇ ਅੱਗੇ ਹੱਥ ਨਹੀਂ ਖੜੇ ਕਰਦੀ ਬੁਢੇਪੇ ਅੱਗੇ ਹੱਥ ਖੜੇ ਕਰ ਦਿੰਦੀ ਜਰ ਆਈ ਜੋਬਨ ਹਾਰਿਆ ਸੱਚੀ ਗੱਲ ਜਵਾਨੀ ਖਾਰ ਜਾਂਦੀ ਬੁਢੇਪੇ ਅੱਗੇ ਆ ਕੇ ਕੋਈ ਜਵਾਨੀ ਨੂੰ ਛੇਤੀ ਖਾ ਨਹੀਂ ਜੇ ਸਕਦਾ ਜਵਾਨੀ ਦਾ ਆਪਣਾ ਨਸ਼ਾ ਹੁੰਦਾ ਜਿਹੜੀ ਜਵਾਨੀ ਸੱਚ ਏਵੇ ਬੰਦੇ ਨੂੰ ਬੰਦਾ ਨਹੀਂ ਸਮਝਦੀ ਜਦੋਂ ਬੁਢੇਪਾ ਹੁੰਦਾ ਜਵਾਨੀ ਵੀ ਉਹਦੇ ਸਾਹਮਣੇ ਝੁਕ ਜਾਂਦੀ ਬਾਬਾ ਅਮਰਦਾਸ 60 ਸਾਲ ਦੀ ਉਮਰ ਚੋਂ ਪ੍ਰਵੇਸ਼ ਕੀਤੇ ਆ ਸਿਰਫ ਇੱਕ ਸ਼ਬਦ ਗੁਰੂ ਨਾਨਕ ਦੇ ਨੇ ਉਹਨੂੰ ਸੇਵਾਦਾਰ ਬਣਾ ਦਿੱਤਾ ਮੈਂ ਨਾਲ ਨਾਲ ਬਾਣੀ ਵਿੱਚੋਂ ਵੀ ਅਰਜ਼ ਕਰੀ ਜਾਵਾਂਗਾ ਤਾਂ ਹੀ ਉਹਨਾਂ ਦਾ ਜੀਵਨ ਲੈ ਲਿਆ ਕਿ ਭਾਈ ਸੁਬਾ ਵੀ ਕਿਹਾ 12 ਸਾਲ ਉਹਨਾਂ ਨੇ ਗਾਗਰ ਧੋਈ ਹੈ 12 ਸਾਲ ਗੁਰੂ ਅੰਗਦ ਦੇਵ ਦੇ ਕੱਪੜੇ ਧੋਤੇ ਨੇ 12 ਸਾਲ ਗੁਰੂ ਨਾਨਕ ਦੇ ਲੰਗਰ ਦੇ ਭਾਂਡੇ ਮਾਂਜੇ ਨੇ 12 ਸਾਲ ਉਹਨਾਂ ਲੋਕਾਂ ਦੇ ਰੱਜ ਕੇ ਕਬੂਲ ਸਹੇ ਨੇ ਇੱਥੋਂ ਤੱਕ ਕਿ ਜਿਨ੍ਹਾਂ ਦੇ ਘਰ ਚ ਰੋਟੀ ਵੀ ਨਹੀਂ ਸੀ ਪੱਕਦੀ ਉਹ ਵੀ ਅਮਰੂ ਨਥਾਵਾਂ ਕਹਿੰਦੇ ਸਨ ਬੋਲ ਜਰਨੇ ਬੜੇ ਮੁਸ਼ਕਲ ਹੁੰਦੇ ਨੇ ਜਦੋਂ ਉਹ ਆਇਆ ਸਿਰਫ ਇੱਕੋ ਸ਼ਬਦ ਉਹਨਾਂ ਸੁਣਿਆ ਬੀਬੀ ਅਮਰੋ ਨੇ ਇੱਕੋ ਸ਼ਬਦ ਸਵੇਰੇ ਪੜ੍ਹ ਰਹੇ ਸਨ ਦੁੱਧ ਰਿੜਕਦਿਆਂ ਕਿ ਕਰਨੀ ਕਾਗਦ ਮਨ ਮਸਵਾਣੀ ਬੁਰਾ ਭਲਾ ਦੋ ਲੇਖ ਪਏ ਮੈਂ ਜ਼ਿਆਦਾ ਡਿਟੇਲ ਚ ਨਹੀਂ ਉਹਦੇ ਸ਼ਬਦ ਦੀਆਂ ਅਖੀਰਲੀਆਂ ਤੁਕਾਂ ਨੇ ਮਾਰੂ ਰਾਗ ਦਾ ਸ਼ਬਦ ਕਹਿ ਤੇ ਸ਼ਬਦ ਗੁਰੂ ਨਾਨਕ ਸਾਹਿਬ ਦਾ ਹੈ ਤੇ ਇਹ ਗੱਲ ਯਾਦ ਰੱਖਿਓ ਜਿਹੜਾ ਰੌਲਾ ਪਾਉਂਦੇ ਆਹ ਬਾਣੀ ਇਸ ਟਾਈਮ ਅੰਜ ਨਹੀਂ ਪੜ੍ਹਨੀ ਇੰਨਾ ਨਹੀਂ ਪੜ੍ਹਨਾ ਮਾਰੂ ਰਾਗ ਦਾ ਸ਼ਬਦ ਨਿਤਨੇਮ ਚ ਤੇ ਆਉਂਦਾ ਹੀ ਨਹੀਂ ਤੁਸੀਂ ਰਹਿ ਰਾਸ ਦਾ ਪਾਠ ਕਰਦੇ ਹੋ ਨਿਤਨੇਮ ਚਾਹੇ ਕਰਨੀ ਕਾਗਦ ਮਨ ਮਸਵਾਣੀ ਜਪਜੀ ਸਾਹਿਬ ਚ ਆਉਂਦਾ ਇਹਦਾ ਮਤਲਬ ਕਿ ਬੀਬੀ ਅਮਰੋ ਪਿਤਾ ਦੇ ਦਿੱਤੇ ਹੋਏ ਨੇਮ ਤੋਂ ਇਲਾਵਾ ਕਿੰਨੀ ਬਾਣੀ ਹੋਰ ਪੜ੍ਹਦੀ ਹੋਵੇਗੀ ਤੇ ਜਿੰਨੇ ਸ਼ਬਦ ਚੇਤੇ ਹੋਣ ਭਾਵੇਂ ਰੋਜ਼ਾਨਾ ਇਸ਼ਨਾਨ ਪਾਨ ਕਰਦੇ ਪੜ੍ਹਦੇ ਹੋ ਚੇਤੇ ਰੱਖਿਓ ਉਹਦੇ ਨਾਲ ਭਲਾ ਹੋਵੇਗਾ ਉਹਦੇ ਨਾਲ ਘਟਨਾ ਕੁਛ ਵੀ ਨਹੀਂ ਜੇ ਅਸੀਂ ਕਹੀਏ ਨਹੀਂ ਜੀ ਆਹ ਨਹੀਂ ਪੜ੍ਹਨਾ ਸ਼ਬਦ ਜਿਹੜਾ ਸ਼ਬਦ ਮੈਂ ਨਾ ਕਹਿੰਦਾ ਦੋ ਤੁਕਾਂ ਵੀ ਚੇਤੇ ਵੇ ਨਾ ਇਸ਼ਨਾਨ ਕਰਦੇ ਪਾਣੀ ਪਿੰਡੇ ਤੇ ਪਾਉਂਦੇ ਉਹ ਵੀ ਪੜ੍ਹੀ ਜਾਓ ਨਾ ਪੜੋਗੇ ਗਵਾਚੇਗਾ ਪੜੋਗੇ ਕੁਝ ਨਹੀਂ ਗਵਾਚਣਾ ਕਿਉਂਕਿ ਅਸੀਂ ਕਈ ਵਾਰੀ ਕਹਿੰਦੇ ਹਾਂ ਕਿ ਬਾਣੀ ਪੜ੍ਹਨ ਦਾ ਕੋਈ ਫਾਇਦਾ ਨਹੀਂ ਅਕਸਰ ਸਾਡੇ ਅਸੀਂ ਜਦੋਂ ਬੋਲਦੇ ਹਾਂ ਨਾ ਜੀ ਸਟੇਜਾਂ ਤੇ ਨਿਤਨੇਮ ਦਾ ਕੀ ਫਾਇਦਾ ਸੁਖਮਨੀ ਸਾਹਿਬ ਦਾ ਕੀ ਫਾਇਦਾ ਇੰਨੀ ਨੈਗੇਟਿਵ ਅਪਰੋਚ ਰੱਖੀਏ ਜਿਹੜੇ ਬੰਦੇ ਕਈ ਕਈ ਸਾਲਾਂ ਦੇ ਨਿਤਨੇਮ ਕਰਦੇ ਸਨ ਸਾਡੀਆਂ ਕਥਾ ਨੇ ਨਿਤਨੇਮ ਤੁੜਾ ਦਿੱਤੇ ਕੀ ਫਾਇਦਾ ਨਿਤਨੇਮ ਦਾ ਤੇ ਮੈਂ ਇੱਕ ਵਾਰ ਕਿਹਾ ਸੀ ਆਹ ਬਿਜਲੀ ਚੱਲਦੀ ਪਈ ਏ ਪੱਖੇ ਨੇ ਲਾਈਟਾਂ ਨੇ ਇਹ ਕਨੈਕਸ਼ਨ ਤਾਂ ਖੰਭੇ ਤੋਂ ਆ ਰਿਹਾ ਨਾ ਇਹਦੀ ਕੇਬਲ ਤਾਂ ਖੰਭੇ ਤੇ ਜੁੜੀ ਏ ਹਰ ਵੇਲੇ ਬਿਜਲੀ ਥੋੜਾ ਰਹਿੰਦੀ ਜੇ ਬਿਜਲੀ ਨਾ ਵੀ ਹੋਵੇ ਪਰ ਕਦੀ ਆਪਣੇ ਘਰ ਦੀ ਕੇਬਲ ਆਪਾਂ ਖੰਭੇ ਤੋਂ ਤੋੜਨੇ ਜਿਸ ਵਕਤ ਬਿਜਲੀ ਨਹੀਂ ਕਨੈਕਸ਼ਨ ਫਿਰ ਵੀ ਜੁੜਿਆ ਕੇਬਲ ਜਿਹੜੀ ਏ ਉਸ ਤਾਰ ਨਾਲ ਜੁੜੀ ਹੈ ਤੇ ਜੇ ਪੰਜ ਦਿਨ ਦਸ ਦਿਨ ਵੀ ਬਿਜਲੀ ਨਾ ਆਵੇ ਕਦੀ ਅਸੀਂ ਕੇਬਲ ਨਹੀਂ ਤੋੜਦੇ ਜੇ ਕਹਿ ਦਈਏ ਕੀ ਫਾਇਦਾ ਕੇਬਲ ਦਾ ਬਿਜਲੀ ਤਾਂ ਹੈ ਨਹੀਂ ਤੋੜਦੇ ਇਹਨੂੰ ਯਾਦ ਰੱਖਿਓ ਫਾਇਦਾ ਹੈ ਅੱਜ ਨਹੀਂ ਕੱਲ ਨਹੀਂ ਜਿਸ ਦਿਨ ਬਿਜਲੀ ਆਵੇਗੀ ਕਨੈਕਸ਼ਨ ਜੁੜਿਆ ਰਹੇਗਾ ਤੇ ਬੱਤੀਆਂ ਜ਼ਰੂਰ ਜਗਣਗੀਆਂ ਜਿਹਦਾ ਕਨੈਕਸ਼ਨ ਹੀ ਟੁੱਟ ਗਿਆ ਉਹਦੀ ਬੱਤੀ ਕਦੀ ਨਹੀਂ ਜਗਦੀ ਹੁੰਦੀ ਨਾਮ ਦਾ ਰਸ ਆਉਂਦਾ ਨਹੀਂ ਆਉਂਦਾ ਬਾਣੀ ਦਾ ਵਿੱਚ ਟਿਕਾ ਮਿਲਦਾ ਕਿ ਨਹੀਂ ਮਿਲਦਾ ਮੇਰਾ ਅੰਦਰ ਟਿਕਦਾ ਕਿ ਨਹੀਂ ਟਿਕਦਾ ਪਰ ਯਾਦ ਰੱਖਿਓ ਨਿਤਨੇਮ ਗੁਰੂ ਨਾਨਕ ਦੇ ਚਰਨਾਂ ਦਾ ਘਰ ਦਾ ਕੁਨੈਕਸ਼ਨ ਜੇ ਇਹਨੂੰ ਕਦੀ ਟੁੱਟਣ ਨਾ ਦਿਓ ਜੇ ਇਹ ਟੁੱਟ ਗਿਆ ਤੇ ਜੀਵਨ ਦੀ ਜੋਤ ਕਦੀ ਨਹੀਂ ਬਲਣੀ ਇਹਦਾ ਮਤਲਬ ਬੀਬੀ ਜੀ ਅੰਮ੍ਰਿਤ ਵੇਲੇ ਸ਼ਬਦ ਹੋਰ ਵੀ ਪੜ੍ਹਦੇ ਉਹਨਾਂ ਸ਼ਬਦ ਪੜਿਆ ਕਿ ਕਾਇਆ ਆਰਨ ਮਨ ਵਿਚ ਲੋਹਾ ਪੰਚ ਅਗਮ ਤਿਤ ਲਾਗ ਰਹੀ ਕੋਇਲੇ ਪਾਪ ਪੜੇ ਤਿਸ ਉਪਰ ਮਨ ਜਲਿਆ ਸੰਨੀ ਚਿੰਤ ਪਈ ਥੋੜੇ ਜਿਹੇ ਅਰਥ ਮੈਂ ਕਰ ਦੇਣਾ ਸਾਡਾ ਸਰੀਰ ਪੰਜਾਂ ਤੱਤਾਂ ਦਾ ਪੁਤਲਾ ਅਸੀਂ ਕਹਿੰਦੇ ਹਾਂ ਇਸ ਦੇਹ ਵਿਚ ਬਹੁਤ ਕੁਝ ਹੱਡੀਆਂ ਨੇ ਚਮੜੀ ਹੈ ਮਿੱਝ ਹੈ ਗੰਦਗੀ ਵੀ ਹੈ ਕਿਉਂਕਿ ਜਿਸ ਬਾਡੀ ਵਿਚ ਗੰਦਗੀ ਖਤਮ ਹੋ ਜਾਏਗੀ ਬੰਦਾ ਮਰ ਜਾਏਗਾ ਗੰਦਗੀ ਵੀ ਜੀਵਨ ਹੈ ਜੀ ਇਹਨੂੰ ਸੁਣਿਓ ਜਿਨ੍ਹਾਂ ਅੱਖਾਂ ਨੱਕ ਕੰਨ ਦੀ ਅਸੀਂ ਇੰਦਰੀਆਂ ਦੀ ਗੱਲ ਕਰਨੇ ਆ ਇਹਦੀ ਮਲੀਨਤਾ ਵੀ ਇਹਦੀ ਜ਼ਿੰਦਗੀ ਹੈ ਇਹ ਗੰਦਗੀ ਦਾ ਪੁਤਲਾ ਵੀ ਇਹ ਨਾਮ ਦੇ ਖਜ਼ਾਨੇ ਦਾ ਭਰਿਆ ਹੋਇਆ ਇੱਕ ਬਹੁਤ ਵੱਡੀ ਗੁਫਾ ਵੀ ਹੈ ਇਹ ਅੰਮ੍ਰਿਤ ਦਾ ਇੱਕ ਕੁੰਭ ਵੀ ਹੈ ਅਸੀਂ ਪਿਛਲੇ ਦਵਾਏ ਸੀ ਇੱਥੇ ਅੰਮ੍ਰਿਤ ਦੀ ਕਥਾ ਕੀਤੀ ਸੀ ਇਹ ਅੰਮ੍ਰਿਤ ਦਾ ਖੂਹ ਅੰਮ੍ਰਿਤ ਦਾ ਸਰੋਵਰ ਹੈ ਪਰ ਯਾਦ ਰੱਖਿਓ ਜਿੱਥੇ ਸਰੀਰ ਵਿੱਚ ਇੰਨਾ ਕੁਛ ਹੈ ਉੱਥੇ ਭੱਠੀ ਜੇ ਜਦੋਂ ਇਹ ਭੱਠੀ ਬਣ ਕੇ ਤਪਦਾ ਉਦੋਂ ਬੰਦੇ ਦਾ ਅੰਦਰ ਸਾੜ ਦਿੰਦਾ ਹੈ ਮਹਾਰਾਜ ਕਹਿੰਦੇ ਨੇ ਕਾਇਆ ਆਰਨ ਇਹ ਸਰੀਰ ਲੁਹਾਰ ਦੀ ਭੱਠੀ ਹੈ ਐਰਨ ਨਹੀਂ ਜਦੋਂ ਐਰਨ ਆਏਗਾ ਉਹਦਾ ਮਤਲਬ ਲੋਹੇ ਦਾ ਟੁਕੜਾ ਆਰਨ ਜਿੱਥੇ ਆਏਗਾ ਉਦੋਂ ਅਰਥ ਹੈ ਭੱਠੀ ਜਿਸ ਕੋਲੇ ਤਪਾਏ ਜਾਂਦੇ ਆ ਕਾਇਆ ਆਰਨ ਮਨ ਵਿੱਚ ਲੋਹਾ ਇਸ ਵਿੱਚ ਮਨ ਲੋਹਿਆ ਪਿਆ ਹੋਇਆ ਪੰਚ ਅਗਮ ਤਿਤ ਲਾਗ ਰਹੀ ਕਾਮ ਕ੍ਰੋਧ ਲੋਹ ਮੋਹੰਕਾਰ ਦੀ ਅੱਗ ਲੱਗੀ ਹੈ ਇਹਨੂੰ ਪੰਜ ਤਰ੍ਹਾਂ ਦੀ ਅੱਗ ਹੈ ਕੋਇਲੇ ਪਾਪ ਪੜੇ ਤਿਸ ਉੱਪਰ ਭੱਠੀ ਵਿੱਚ ਜਦੋਂ ਅੱਗ ਸ਼ਾਂਤ ਹੋਵੇ ਕੋਲੇ ਪਾ ਕੇ ਉਹਨੂੰ ਪਖਾਇਆ ਜਾਂਦਾ ਤੇ ਮਹਾਰਾਜ ਕਹਿੰਦੇ ਨੇ ਪਾਪਾਂ ਦੇ ਕੋਲੇ ਪੈ ਕੇ ਇਸ ਅੰਦਰ ਦੀ ਅੱਗ ਨੂੰ ਹੋਰ ਤੇਜ਼ ਪੈ ਕਰਦੇ ਨੇ ਕੋਇਲੇ ਪਾਪ ਪੜੇ ਤਿਸ ਉੱਪਰ ਮਨ ਜਲਿਆ ਸੰਨੀ ਚਿੰਤ ਪਈ ਮਨ ਸੜ ਗਿਆ ਚਿੰਤਾ ਦੀ ਸੰਨੀ ਨੇ ਇਸ ਮਨ ਨੂੰ ਘੁੱਟ ਕੇ ਪੈਕੜ ਲਿਆ ਭਇਆ ਮਨੂਰ ਮਨੂਰ ਦਾ ਲਫ਼ਜ਼ੀ ਅਰਥੇ ਸੜ ਚੁੱਕਾ ਨਿਕੰਮਾ ਲੋਹਿਆ ਸੱਚਮੁੱਚ ਜਿਹੜਾ ਲੋਹਿਆ ਸੜ ਜਾਏ ਮਨੂਰ ਬਣ ਜਾਏ ਉਹ ਕਿਸੇ ਵੀ ਕੰਮ ਦਾ ਨਹੀਂ ਰਹਿੰਦਾ ਪਿਆਰਿਓ ਜਿਸ ਬੰਦੇ ਦਾ ਅੰਦਰ ਸੜ ਕੇ ਮਨੂਰ ਹੋ ਜਾਏ ਉਹ ਅਜੇ ਕੰਮ ਦਾ ਰਹਿੰਦਾ ਸੜਿਆ ਹੋਇਆ ਲੋਹਿਆ ਨਿਕੰਮਾ ਹੈ ਮਨੂਰ ਨੂੰ ਲੋਕ ਬਾਹਰ ਸੱਟਦੇ ਆ ਪਰ ਜਿਸ ਬੰਦੇ ਦਾ ਅੰਦਰ ਵਾਸ਼ਨਾ ਨਾਲ ਭਾਵੇਂ ਸੜ ਕੇ ਮਨੂਰ ਹੋ ਜਾਏ ਉਹ ਅਜੇ ਵੀ ਇੱਕ ਆਸ ਤੇ ਜਿੰਦਾ ਹੈ ਜੇ ਗੁਰੂ ਮਿਲ ਪਵੇ ਤੇ ਸੜ ਚੁੱਕੇ ਮਨੂਰ ਮਨ ਨੂੰ ਵੀ ਸੋਨਾ ਬਣਾ ਦਿੰਦਾ ਹੈ ਬਾਹਰ ਦਾ ਲੋਹਿਆ ਕਦੀ ਸੋਨਾ ਨਹੀਂ ਬਣਦਾ ਭਇਆ ਮਨੂਰ ਕੰਚਨ ਫਿਰ ਹੋਵੇ ਜੇ ਗੁਰੂ ਮਿਲੇ ਤਨੇਖਾ ਏਕ ਨਾਮ ਅੰਮ੍ਰਿਤ ਉਹ ਦੇਵੈ ਤੋ ਨਾਨਕ ਤ੍ਰਿਸ਼ਟ ਦੇਖਾ ਉਹਦਾ ਪੂਰਾ ਸਰੀਰ ਤ੍ਰਿਪਤ ਹੋ ਜਾਂਦਾ ਜਿਹਨੂੰ ਨਾਮ ਮਿਲਦਾ ਇੱਕ ਸ਼ਬਦ ਸਿਰਫ ਸੁਣਿਆ ਬਾਬਾ ਅਮਰਦਾਸ ਜੀ ਨੇ ਤੇ ਨਾਲੇ ਮੇਰਾ ਖਿਆਲ ਕਲਪਨਾ ਵੀ ਨਹੀਂ ਚਾਹੀਦਾ ਚੋਖੀ ਇਹ ਅਵਸਥਾ ਆ ਕਦੋਂ ਮਿਲੇਗੀ ਕਿ ਗੁਰੂ ਅੰਗਦ ਸਾਹਿਬ ਦੀ ਬੇਟੀ ਗੁਰੂ ਅਮਰਦਾਸ ਦੇ ਭਤੀਜੇ ਨਾਲ ਵਿਆਹੀ ਨੂੰਹ ਹੈ ਸਕੇ ਭਰਾ ਦੀ ਤੇ ਬਾਬੇ ਅਮਰਦਾਸ ਨੂੰ ਇਹ ਪਤਾ ਨਹੀਂ ਬੇਟੀ ਕਿਸ ਦੀ ਹੈ ਗੁਰੂ ਅੰਗਦ ਦੇਵ ਕਿ ਬਾਬੇ ਅਮਰਦਾਸ ਨੂੰ ਇਹ ਪਤਾ ਨਹੀਂ ਜਦੋਂ ਇਹ ਘਟਨਾ ਵਾਪਰੀ ਉਸ ਵਕਤ ਗੁਰੂ ਅੰਗਦ ਦੇਵ ਗੁਰਗੱਦੀ ਤੇ ਨੇ ਕਿਉਂਕਿ ਸਮੇਂ ਤੋਂ ਪਹਿਲਾਂ ਕਦੀ ਭਾਗ ਨਹੀਂ ਖੋਲਦੇ ਹੁੰਦੇ ਬੰਦਾ ਰੋਜ਼ ਗੁਰਦੁਆਰੇ ਜਾਂਦਾ ਜਦੋਂ ਵਕਤ ਆਉਂਦਾ ਤੇ ਜ਼ਿੰਦਗੀ ਵਿੱਚ ਸਭ ਕੁਝ ਪਲਟੇ ਆ ਜਾਂਦੇ ਆ ਸਮਾਂ ਬਣਦਾ ਹੈ ਸਾਜਿਆ ਨੂੰ ਤਾਂ ਅੱਗੇ ਵੀ ਘਰ ਚ ਬੀਬੀ ਅਮਰੋ ਦਾ ਵਿਆਹ ਹੋਇਆ ਹੋਵੇਗਾ ਕਿ ਅਮਰਦਾਸ ਬਰਾਤ ਤੇ ਨਹੀਂ ਗਏ ਹੋਣਗੇ ਸਭ ਤੋਂ ਵੱਡੇ ਨੇ ਕਿ ਨੂੰ ਦੀ ਡੋਲੀ ਲੈ ਕੇ ਘਰ ਨਹੀਂ ਆਏ ਕਿ ਪਰਿਵਾਰ ਦੇ ਜੀਆਂ ਨੂੰ ਇਹ ਨਹੀਂ ਪਤਾ ਵੀ ਇਹ ਗੁਰੂ ਅਮਰ ਅੰਗਦ ਦੇਵ ਦੀ ਬੇਟੀ ਸਵੇਰੇ ਬਾਣੀ ਪੜਦੀ ਨਹੀਂ ਅਜੇ ਵਕਤ ਨਹੀਂ ਸੀ ਆਇਆ ਜਦੋਂ ਕਿਸੇ ਨੇ ਠੋਕਰ ਮਾਰੀ ਵਕਤ ਆਇਆ ਸੱਚਮੁੱਚ ਇੱਕ ਸ਼ਬਦ ਸੁਣਿਆ ਤੇ 60 ਸਾਲ ਦਾ ਬਜ਼ੁਰਗ ਸਹੁਰਾ ਨੂੰ ਅੱਗੇ ਹੱਥ ਜੋੜ ਕੇ ਕਹਿੰਦਾ ਪੁੱਤਰ ਮੈਨੂੰ ਉਸ ਸਥਾਨ ਤੇ ਲੈ ਜਾ ਜਿੱਥੋਂ ਇਹ ਸ਼ਬਦ ਤੂੰ ਲੈ ਕੇ ਆਈ ਹੈ। ਜਾਂਦੇ ਆ ਗੁਰੂ ਅੰਗਦ ਦੇਵ ਦੇ ਚਰਨਾਂ ਚ ਪਹੁੰਚਦੇ ਆ। ਇਹ ਵੀ ਆਪ ਜੀ ਨੂੰ ਬੇਨਤੀ ਕਰਦੇ ਆ, ਗੁਰੂ ਅੰਗਦ ਦੇਵ ਗੁਰੂ ਅਮਰਦਾਸ ਤੋਂ 25 ਸਾਲ ਛੋਟੇ ਨੇ, ਗੁਰੂ ਅਮਰਦਾਸ 25 ਸਾਲ ਵੱਡੇ ਨੇ। ਗੁਰੂ ਅੰਗਦ ਦੇਵ ਜੀ ਦਾ ਆਗਮਨ 1504 ਦਾ, ਸਨ 1504 ਦਾ। ਗੁਰੂ ਅਮਰਦਾਸ ਦਾ ਆਗਮਨ 1579 ਦਾ ਹੈ, 1479 ਤੇ 1504, 25 ਸਾਲ ਗੁਰੂ ਅਮਰਦਾਸ ਵੱਡੇ ਨੇ ਗੁਰੂ ਅੰਗਦ ਦੇ ਮਹਾਰਾਜ ਜੀ ਤੋਂ, ਤੀਸਰੇ ਪਾਤਸ਼ਾਹ ਉਮਰ ਕਰਕੇ ਵੱਡੇ ਨੇ। ਜਦੋਂ ਕੋਈ ਸੇਵਾ ਕਰਦਾ ਸੱਚ ਇਹ ਸੇਵਾ ਮਿਟਣ ਦਾ ਨਾਮ ਹੈ। ਖਡੂਰ ਸਾਹਿਬ ਤੋਂ ਜਾਂਦੇ ਆ, ਬੀਬੀ ਅਮਰੋ ਨਾਲ ਲੈ ਕੇ ਜਾਂਦੀ। ਸਾਡੀ ਇਤਿਹਾਸ ਕਹਿੰਦਾ ਜਦੋਂ ਘਰ ਚ ਪ੍ਰਵੇਸ਼ ਕਰਦੇ ਨੇ ਤੇ ਗੁਰੂ ਅੰਗਦ ਦੇ ਮਹਾਰਾਜ ਜੀ ਨੇ ਆਪਣੇ ਤਨ ਤੇ ਬਸਤਰ ਓੜਿਆ, ਚਿੱਟੇ ਰੰਗ ਦੀ ਚਾਦਰ ਹੈ, ਬੇਟੀ ਨੂੰ ਦੇਖ ਕੇ ਕਹਿੰਦੇ ਅਮਰੋ ਅੱਜ ਤੂੰ ਕਿਵੇਂ ਸਵਖਤੇ ਬਿਨਾਂ ਦੱਸਣ ਤੋਂ ਬੇਟਾ? ਉਹਨੇ ਕਿਹਾ ਪਿਤਾ ਜੀ ਮੈਂ ਤਾਂ ਨਹੀਂ ਸੀ ਆਉਣਾ, ਪਰ ਘਰ ਦੇ ਬਜ਼ੁਰਗ ਗੁਰੂ ਅਮਰਦਾਸ ਵੱਲ ਇਸ਼ਾਰਾ ਕੀਤਾ, ਉਹ ਲੈ ਕੇ ਆਏ ਆ। ਸਤਿਗੁਰੂ ਕਹਿੰਦੇ ਨੇ ਉਹ ਕਿੱਥੇ ਨੇ? ਕਹਿਣ ਲੱਗੇ ਪਿਤਾ ਜੀ ਉਹ ਦਰਵਾਜ਼ੇ ਚ ਬਾਹਰ ਬੈਠੇ ਆ, ਉਹਨਾਂ ਮੈਨੂੰ ਭੇਜਿਆ ਵੀ ਅੰਦਰੋਂ ਆਗਿਆ ਲੈ ਕੇ ਆਓ। ਗੁਰੂ ਅੰਗਦ ਦੇਵ ਕਹਿਣ ਲੱਗੇ ਪੁੱਤਰ ਬਾਹਰ ਕਿਉਂ ਬਿਠਾਇਆ? ਉਹ ਤਾਂ ਕਈ ਦਿਨਾਂ ਦੇ ਪਹਿਲਾਂ ਹੀ ਬੇਚੈਨ ਬਹੁਤ ਨੇ, ਹੁਣ ਦੇਖੋ ਸਮਾਂ ਢੁੱਕਣ ਲੱਗਾ। ਆਪ ਗੁਰੂ ਅੰਗਦ ਦੇਵ ਬਾਹਰ ਨਿਕਲਦੇ ਆ, ਗੁਰੂ ਅਮਰਦਾਸ ਬਾਬਾ ਅਮਰਦਾਸ ਗੁਰੂ ਅੰਗਦ ਦੇਵ ਦੇ ਚਰਨਾਂ ਦੀ ਆਹਟ ਸੁਣਦੇ ਆ, ਇੱਕੋ ਦਮ ਉੱਠ ਕੇ ਖੜੇ ਹੋ ਜਾਂਦੇ ਆ। ਗੁਰੂ ਅੰਗਦ ਦੇਵ ਆਪਣੀਆਂ ਬਾਹਾਂ ਨੂੰ ਭੁਜਾਵਾਂ ਨੂੰ ਬਾਹਰ ਕੱਢ ਕੇ ਬਾਬਾ ਅਮਰਦਾਸ ਨੂੰ ਆਪਣੀ ਗਲਵਕੜੀ ਚ ਲੈਣਾ ਚਾਹੁੰਦੇ ਨੇ। ਇਤਿਹਾਸ ਕਹਿੰਦਾ ਕਿ ਪਹਿਲਾ ਮੌਕਾ ਸੀ ਕਿ 25 ਸਾਲ ਵੱਡਾ ਬਜ਼ੁਰਗ ਉਹ ਗਲਵਕੜੀ ਵਿਚ ਆਉਣ ਦੀ ਥਾਂ ਤੇ ਚਰਨ ਪਕੜ ਲੈਂਦਾ ਤੇ ਰੋ ਕੇ ਕਹਿੰਦਾ ਸਤਿਗੁਰੂ ਮੈਂ ਕੁੜਮ ਬਣ ਕੇ ਨਹੀਂ ਆਇਆ, ਇੱਕ ਨਗੁਰਾ ਆਇਆ ਆਪਣੇ ਚਰਨਾਂ ਵਿਚ ਸੇਵਾ ਬਖਸ਼ ਦੇ। ਇਹਦਾ ਮਤਲਬ ਤਿਆਰੀ ਹੋ ਗਈ ਹੈ। ਕਿੰਨੀ ਮੈਂ ਮਿਰਗੀ ਆਉਂਦਿਆਂ ਸਾਰੀ, ਕਵੀ ਸੰਤੋਖ ਸਿੰਘ ਨੇ ਸ਼ਬਦ ਲਿਖੇ ਨੇ ਕਿ ਲੱਖ ਸੰਬੰਧ ਸੰਸਾਰ ਕੋ ਸਤਿਗੁਰ ਠਾਡੇ, ਗਰ ਮਿਲਬੇ ਕੋ ਤਿਆਰ ਪਏ ਪੱਟ ਤੇ ਕਰ ਕਾਢੇ, ਚਰਨ ਗਏ ਸ੍ਰੀ ਅੰਮ੍ਰਿਤਾ ਬੰਧਨ ਕੋ ਠਾਨੀ, ਗਰ ਮਿਲਬੇ ਕੋ ਉਚਿਤ ਨਹੀਂ ਲਿਹੋ ਦਾਸ ਪਛਾਨੀ। ਬੇਨਤੀ ਕਰਾਂਗਾ ਜ਼ਿਆਦਾ ਡਿਟੇਲ ਚ ਨਹੀਂ, 60 ਸਾਲ ਦਾ ਬਜ਼ੁਰਗ ਹੈ ਜੀ, ਉਹਨੇ ਸੇਵਾ ਕਿਹੜੀ ਚੁਣੀ? ਅੱਜ 60 ਸਾਲ ਦਾ ਬਜ਼ੁਰਗ ਕਿਤੇ ਆਵੇ ਅਸੀਂ ਕਹਾਂਗੇ ਇਹਨਾਂ ਨੂੰ ਬਾਹਰ ਕਿਤੇ ਬਿਠਾ ਦਿਓ, ਜੋੜੇ ਚ ਬੈਠ ਜਾਓ, ਤੁਸੀਂ ਬਸ ਗੇਟ ਤੇ ਬੈਠ ਜਾਓ। 60 ਸਾਲ ਦੇ ਬਜ਼ੁਰਗ ਨੇ ਮਾਤਾ ਖੀਵੀ ਤੋਂ ਸੇਵਾ ਮੰਗੀ। ਮਾਂ ਦੇਖੋ 25 ਸਾਲ ਗੁਰੂ ਅੰਗਦ ਦੇਵ ਛੇਟੇ ਨੇ ਤੇ ਮਾਤਾ ਖੀਵੀ ਉਸ ਤੋਂ ਵੀ ਛੋਟੇ ਨੇ, ਇਹ ਸ਼ਬਦ ਕੁੜਮਣੀ ਹੈ। ਉਹਨਾਂ ਸਾਰ ਰਿਸ਼ਤੇ ਨੂੰ ਮਿਟਾ ਦਿੱਤਾ ਤੇ ਗੁਰੂ ਕੋਲ ਜਾਣੇ, ਜੇ ਖੂਨ ਦੇ ਰਿਸ਼ਤੇ ਦੇ ਦਾਅਵੇ ਕਰਾਂਗੇ ਕੁਛ ਨਹੀਂ ਮਿਲਣਾ, ਜੇ ਸ਼ਬਦ ਤੇ ਸੁਰਤਾ ਰਿਸ਼ਤਾ ਰੱਖਾਂਗੇ ਤੇ ਝੋਲੀ ਬਣ ਜਾਏ, ਖੂਨ ਦੇ ਰਿਸ਼ਤੇ ਖਾਲੀ ਰਹਿ ਜਾਂਦੇ। ਸੇਵਾ ਕਾਹਦੀ ਲਈ? ਛੋਟੀ ਨਹੀਂ ਕੋਈ। ਕਹਿਣ ਲੱਗੇ ਮੈਨੂੰ ਸਤਿਗੁਰੂ ਦੇ ਇਸ਼ਨਾਨ ਦੀ ਸੇਵਾ ਬਖਸ਼ ਦਿਓ। ਗੁਰਮੁਖੋ ਗਾਗਰ ਚੁੱਕੀ। ਸਾਡਾ ਇਤਿਹਾਸ ਕਹਿੰਦਾ ਕਿ ਇੱਕ ਦਹਾਕੇ ਤੋਂ ਵੱਧ 12 ਸਾਲ ਦੇ ਕਰੀਬ ਉਸ ਬਜ਼ੁਰਗ ਨੇ ਗਾਗਰ ਢੋਹੀ। ਸੁਣਿਓ ਮੈਂ ਜਿਹੜੀ ਬੇਨਤੀ ਕਰਨੀ ਚਾਹੁੰਦਾ, ਸਰੀਰਕ ਤੌਰ ਤੇ ਉਹ ਗਾਗਰ ਢੋ ਰਹੇ ਨੇ ਪਰ ਉਹਨਾਂ ਦੇ ਅੰਦਰ ਦੀ ਅਵਸਥਾ ਕਿੱਥੇ ਪਹੁੰਚ ਗਈ ਹੈ? ਇੱਕ ਮੈਂ ਪਾਠ ਕਰਾਂਗਾ ਸਵਈਏ ਦਾ, ਅਰਥ ਵੀ ਕਰ ਦਿਆਂਗੇ ਇਹਦੇ। ਸੱਚ ਇਹਵੇ ਕਿ ਉਸ ਵਕਤ ਲੋਕ ਪਾਣੀ ਨਹੀਂ ਸਨ ਭਰਦੇ, ਉਹਨਾਂ ਦੀ ਜੌਬ ਹੁੰਦੀ ਸੀ। ਅੱਜ ਤਾਂ ਚਲੋ ਪਾਣੀ ਘਰਾਂ ਚ ਆ ਜਾਂਦਾ, ਪਹਿਲਾਂ ਪਿੰਡਾਂ ਚ ਸ਼ਹਿਰਾਂ ਚ ਪਾਣੀ ਭਰਨ ਵਾਲੇ ਹੁੰਦੇ ਸਨ, ਕਈ ਸੱਜਣ ਝੂਰ ਕਹਿੰਦੇ ਸਨ, ਗਾਗਰ ਢੋਣੀ ਘੜੇ ਢੋਣੇ। 12 ਸਾਲ ਉਹਨਾਂ ਗਾਗਰ ਢੋਈ ਕਿ ਉਸ ਵਕਤ ਕਈ ਲੋਕ ਉਹ ਸਮਕਾਲੀ ਨਹੀਂ ਹੋਣਗੇ, ਜਿਹੜੇ ਲੋਕਾਂ ਦੇ ਘਰਾਂ ਚ ਪਾਣੀ ਭਰਦੇ ਨੇ ਤੇ ਉਹਨਾਂ ਨੂੰ 40-40 ਸਾਲ ਹੋ ਗਏ ਹੁਣ ਪਾਣੀ ਢੋਂਦੇ ਆ ਨਹੀਂ। ਗੁਰਮੁਖੋ, ਗੁਰਸਿੱਖੀ ਵਿੱਚ ਸੇਵਾ ਆਚਰਣ ਬਣਦੀ ਹੈ। ਭੱਟਾ ਨੇ ਇੱਕ ਸਵੱਈਆ ਲਿਖਿਆ ਗੁਰੂ ਅਮਰਦਾਸ ਦੀ ਅੰਦਰ ਦੀ ਅਵਸਥਾ ਦਾ, ਸੇਵਾ ਵੀ ਕਰਦੇ ਨੇ ਨਾਲ ਸਿਮਰਨ ਵੀ ਕਰਦੇ ਨੇ। ਸਵੇਰੇ ਵੀ ਮੈਂ ਕਿਹਾ ਸੀ ਜੇ ਮਨ ਨੂੰ ਕਾਬੂ ਕਰਨਾ ਜਦੋਂ ਵੀ ਸੇਵਾ ਕਰੋ ਉਦੋਂ ਪੱਕਾ ਧਾਰਨ ਕਰ ਲਓ ਮੈਂ ਬੋਲਣਾ ਨਹੀਂ, ਮੈਂ ਮੂਲ ਮੰਤਰ ਗੁਰਮੰਤਰ ਜੋ ਸ਼ਬਦ ਆਉਂਦਾ ਹੈ ਮੈਂ ਜ਼ਬਾਨ ਨਾਲ ਪੜ੍ਹਨਾ, ਗੁਰਮੁਖੋ ਸੇਵਾ ਦਾ ਰਸ ਬੜਾ ਬਣ ਜਾਏਗਾ। ਹੁਣ ਅੱਜ ਕੱਲ ਘਰਾਂ ਚੋਂ ਵੀ ਸੇਵਾ ਜਾਂਦੀ ਰਹੀ ਹੈ, ਬਜ਼ੁਰਗਾਂ ਨੂੰ ਪਤਾ ਹੋਣਾ ਪਹਿਲਾਂ ਜੇ ਅਖੰਡ ਪਾਠ ਸਾਹਿਬ ਹੀ ਰਖਾਣੇ ਤੇ ਕਿਹਾ ਜਾਂਦਾ ਸੀ ਪਾਠੀ ਸਾਹਿਬ ਜੀ ਤੁਸੀਂ ਤਿੰਨੇ ਦਿਨ ਘਰ ਰਹਿਣਾ ਤੇ ਬੀਬੀਆਂ ਬੱਚੇ ਆਪ ਉਹਨਾਂ ਦੇ ਖੱਤੀ ਭਾਂਡੇ ਮਾਂਝ ਕੇ ਉਹਨਾਂ ਦੇ ਇਸ਼ਨਾਨ ਪਾਉਣ ਦੀ ਸੇਵਾ ਕਰਾਉਂਦੇ ਸਨ। ਅੱਜ ਕੀ ਪੈਸੇ ਘੱਲਦੇ ਹੋ ਅਖੰਡ ਪਾਠ ਸਾਹਿਬ ਆ ਜਾਣ, ਮੇਰਾ ਨੀ ਖਿਆਲ ਗੁਰਦੁਆਰਿਆਂ ਵਿਚ ਕਿਸੇ ਪਾਠੀ ਨੂੰ ਚਾਹ ਦਾ ਕੱਪ ਵੀ ਕੋਈ ਪਿਆਂਦਾ ਹੋਵੇ ਤੇ ਫਿਰ ਮਿਲਣਾ ਵੀ ਉਹ ਕੁਝ ਹੀ ਹੈ ਨਾ। ਤੇ ਘਰਾਂ ਚ ਸਿਸਟਮ ਇਹ ਬਣ ਗਿਆ ਕਿ ਪ੍ਰਸ਼ਾਦਾ ਤਿਆਰ ਹੁੰਦਾ ਜਿੰਨਾ ਚੋਖਾ ਅਮੀਰ ਹੋ ਜਾਏ, ਪ੍ਰਸ਼ਾਦਾ ਨੌਕਰ ਤਿਆਰ ਕਰਦਾ ਟੇਬਲ ਤੇ ਬੈਠ ਕੇ ਆ ਕੇ ਖਾ ਗਏ। ਤੇ ਯਾਦ ਰੱਖਿਓ ਉੱਥੇ ਘਰ ਦੀ ਅਰਦਾਸ ਕਦੀ ਨਹੀਂ ਜੇ ਹੁੰਦੀ, ਜਦੋਂ ਵੀ ਅਰਦਾਸ ਹੁੰਦੀ ਹੈ ਹੁੰਦੀ ਹੈ ਕਿ ਅੰਨ ਪਾਣੀ ਗੁਰੂ ਦਾ ਟਹਿਲ ਸੇਵਾ ਸੇਵਾਦਾਰਾਂ ਦੀ। ਯਾਦ ਰੱਖਿਓ ਤੁਹਾਡਾ ਸਾਡਾ ਨਾਂ ਬਿਲਕੁਲ ਵਿੱਚ ਨਹੀਂ ਜੇ ਆਉਣਾ, ਉਸ ਨੌਕਰ ਦਾ ਨਾਂ ਆ ਜਾਣਾ ਜਿਹੜਾ ਕਿਚਨ ਵਿੱਚ ਭਾਂਡੇ ਮਾਂਝ ਕੇ ਰੋਟੀ ਪਕਾ ਰਿਹਾ ਹੈ। ਉੱਥੇ ਟਹਿਲ ਸੇਵਾ ਲਿਖਿਆ, ਟਹਿਲ ਸੇਵਾ ਸੇਵਾਦਾਰਾਂ ਦੀ, ਉੱਥੇ ਥੋੜਾ ਲਿਖਿਆ ਵੀ ਨੌਕਰ ਦੀ ਸੇਵਾ ਸਵੀਕਾਰ ਨਹੀਂ। ਇਸੇ ਕਰਕੇ ਖੱਤੀ ਸੇਵਾ ਨੂੰ ਬੜੀ ਮਹਾਨਤਾ ਦਿੱਤੀ ਗਈ। ਮਹਾਰਾਜ ਗੁਰੂ ਅਮਰਦਾਸ ਗਾਗਰ ਢੋਂਦੇ ਆ, ਚਲੋ ਕਈ ਵਿਦਵਾਨ ਕਹਿੰਦੇ ਆ ਜੀ ਖੂਹ ਤੋਂ ਪਾਣੀ ਲਿਆਉਂਦੇ ਸਨ, ਪਰ ਜੋ ਸਾਡੀ ਧਰਾਤਲਕ ਹੈ ਉੱਥੇ, ਤੁਸੀਂ ਖਡੂਰ ਸਾਹਿਬ ਤੋਂ ਗੋਇੰਦਵਾਲ ਜਾਓ ਰਸਤੇ ਵਿੱਚ ਗੁਰਦੁਆਰਾ ਦਮਦਮਾ ਸਾਹਿਬ ਆਉਂਦਾ ਰੋਡ ਦੇ ਉੱਤੇ, ਇਹ ਕਿਹਾ ਜਾਂਦਾ ਨੇਮ ਨਾਲ ਉੱਥੇ ਜਾ ਕੇ ਰੁਕਣਾ ਮੱਥਾ ਟੇਕਣਾ, ਜਪਜੀ ਸਾਹਿਬ ਦੇ ਪਾਠ ਬਾਬਾ ਅਮਰਦਾਸ ਕਰਦੇ ਸਨ, ਬਹੁਤ ਜ਼ਿਆਦਾ ਜਪ ਬਹੁਤ ਪੜ੍ਹਨਾ। ਉਹਨਾਂ ਦੀ ਅਵਸਥਾ ਇੱਥੋਂ ਤੱਕ ਬਣ ਗਈ ਸੀ, ਕਿੰਨਾ ਸੰਤੋਖ ਆ ਗਿਆ। ਕਹਿੰਦੇ ਉਹਨਾਂ ਦੀਆਂ ਅੱਖਾਂ ਜਦੋਂ ਵੀ ਪੁਤਲੀ ਖੁੱਲਦੀ ਸੀ ਸੱਚ ਇਵੇਂ ਹਰ ਇੱਕ ਥਾਂ ਤੇ ਅੱਖਾਂ ਨੂੰ ਕੇਵਲ ਪਾਰ ਬ੍ਰਹਮੀ ਦਿਸਦਾ ਸੀ। ਕਿੰਨਾ ਸਬਰ ਆ ਗਿਆ, ਇਹ ਗੁਰੂ ਗ੍ਰੰਥ ਸਾਹਿਬ ਚ ਅਵਸਥਾ ਹੈ। ਉਹਨਾਂ ਦੇ ਕੰਨਾਂ ਵਿੱਚ ਕੋਈ ਵੀ ਬੋਲਦਾ ਸੀ ਬਸ ਉਸ ਬੋਲ ਵਿੱਚੋਂ ਨਿਰੰਕਾਰ ਦਾ ਬੋਲ ਹੀ ਸੁਣਾਈ ਦਿੰਦਾ ਸੀ। ਉਹ ਸਵੱਈਆ ਹੈ ਤੈਂ ਪੜਿਓ ਇੱਕ, ਮਨ ਧਰਿਓ ਇੱਕ, ਕਰ ਇੱਕ ਪਛਾਣਿਓ। ਤੁਸੀਂ ਇੱਕ ਨਾਮ ਦੀ ਪੜ੍ਹਾਈ ਕੀਤੀ, ਮਨ ਵਿੱਚ ਇੱਕ ਨੂੰ ਹੀ ਵਸਾਇਆ। ਸੱਚ ਇਹ ਵੇ ਕਿ ਦੁਨੀਆਂ ਨੇ ਬਹੁਤ ਕਬੂਲ ਬੋਲੇ, ਗੁਰੂ ਅਮਰਦਾਸ ਨੇ ਇੱਕ ਪਰਮਾਤਮਾ ਤੋਂ ਬਿਨਾਂ ਦੂਜੇ ਨੂੰ ਪਹਿਚਾਣਿਆ ਹੀ ਨਹੀਂ। ਉਹ ਕਹਿੰਦੇ ਸਿਰਫ ਇੱਕ, ਤੈਂ ਪੜਿਓ ਇੱਕ, ਮਨ ਧਰਿਓ ਇੱਕ, ਕਰ ਇੱਕ ਪਛਾਣਿਓ, ਨੈਣ ਬੈਣ ਮੋਹ ਇੱਕ ਇੱਕ। ਇਹ ਸ਼ਬਦ ਫਿਰ ਸੁਣਿਓ, ਨੈਣ ਨੇਤਰ, ਬੈਣ ਬੋਲ, ਮੂੰਹ। ਅਸੀਂ ਅਰਥੇ ਦੇ ਸੌਖੇ ਨੇ, ਬਚਨ ਮੂਹਰੇ ਨਿਕਲਦਾ। ਤੁਹਾਡੀਆਂ ਅੱਖਾਂ ਚ, ਤੁਹਾਡੇ ਬੋਲਾਂ ਚ, ਤੁਹਾਡੇ ਮੂੰਹ ਚ ਸਿਰਫ ਇੱਕ ਤੋਂ ਬਿਨਾਂ ਦੂਜਾ ਕੋਈ ਹੈ ਹੀ ਨਹੀਂ। ਨੈਣ ਬੈਣ ਮੋਹ ਇੱਕ ਇੱਕ, ਦੋ ਠਾਏ ਨਾ ਜਾਣਿਓ, ਸੁਪਨ ਇੱਕ। ਜੇ ਕਿਤੇ ਸੁਪਨਾ ਆਇਆ ਤੇ ਗੁਰੂ ਅਮਰਦਾਸ ਦਾ ਸੁਪਨਾ ਵੀ ਕੇਵਲ ਇੱਕ ਪਰਮਾਤਮਾ ਦਾ ਹੈ। ਇੰਨਾ ਜੀਵਨ ਉੱਚਾ ਹੋ ਗਿਆ, ਜਿਹਨੂੰ ਨਗੁਰਾ ਕਿਹਾ ਗਿਆ, ਜਿਹਨੂੰ ਕਿਹਾ ਨਗੁਰੇ ਦੀ ਸੰਗਤ ਕਰਕੇ ਮੈਂ ਭ੍ਰਸ਼ਟ ਗਿਆ, ਅੱਜ ਸੇਵਾ ਨੇ ਇੰਨਾ ਉੱਚਾ ਬਣਾ ਦਿੱਤਾ ਕਿ ਸੁਪਨ ਇੱਕ, ਪ੍ਰਤੱਖ ਇੱਕ, ਇੱਕ ਸਮੇਂ ਲੀਨੋ, ਸੁਪਨਾ ਵੀ ਇੱਕ ਦਾ, ਪ੍ਰਤੱਖ ਵੀ ਇੱਕ। ਤੇ ਭੱਟ ਸਾਹਿਬ ਕਹਿੰਦੇ ਨੇ ਸਾਧ ਸੰਗਤ ਜੀ ਕਿ ਗੁਰੂ ਅਮਰਦਾਸ ਸੇਵਾ ਕਰਦਾ ਕਰਦਾ ਇੱਕ ਓਂਕਾਰ ਵਿੱਚ ਲੀਨ ਹੋ ਗਿਆ ਸੀ, ਇੱਕ ਚ ਮਿਲ ਗਿਆ। ਤੀਸ ਇੱਕ ਅਰ ਪੰਚ ਸਿੱਧ, 35 ਨਾਖੀ ਨੂੰ ਇੱਥੇ ਗਿਣਤੀ ਹੈ। ਤੀਸ ਇੱਕ ਅਰ ਪੰਚ ਸਿੱਧ, 35 ਨਾਖੀ ਨੂੰ ਇੱਕ, 30 ਫਿਰ ਇੱਕ ਫਿਰ ਪੰਜ ਤੇ ਫਿਰ 35, ਇਹ ਗਿਣਤੀ ਹੈ। ਕਈ ਸੱਜਣ ਇਹਦੇ ਅਰਥ ਕਰਦੇ ਆ ਤੀਸ ਇੱਕ ਅਰ ਪੰਚ ਸਿੱਧ, 30 ਤੇ ਇੱਕ 31, 31 ਤੇ 5 36, 35, 36 ਤੇ 35 71। ਉਹ ਅਰਥ ਇਹ ਕਰਦੇ ਆ ਕਿ ਗੁਰੂ ਅਮਰਦਾਸ 71 ਸਾਲ ਦੀ ਉਮਰ, ਜਦੋਂ ਲੋਕ 70 ਜਾਂ 72 ਕਹਿੰਦੇ ਨੇ ਸਰੀਰ ਨੂੰ, ਉਹਨਾਂ ਨੂੰ ਸੱਚ ਇਹ 71 ਸਾਲ ਦੀ ਉਮਰ ਵਿੱਚ ਇੱਕ ਤੋਂ ਬਿਨਾਂ ਹੋਰ ਕੋਈ ਚੇਤੇ ਹੀ ਨਹੀਂ।